دوہرا سن مکھ پیو نواب جب بہ سینا مروائے درشٹ پرس پر پریر تب پکھے روپ درگ لائے
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ ساد سنگت جن کے پاگ بڑے ہیں پائی تن سادھو سانگ مکھ جڑے ਵੱਡਿਆਂ ਭਾਗਾਂ ਵਾਲੇ ਹੋ ਨਿਤਾ ਪ੍ਰਤੀ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਪਵਿੱਤਰ ਪਾਵਨ ਦਰਬਾਰ ਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾ ਕਮਲਾਂ ਚ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸਿੰਘ ਸਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਐਸੀ ਕਲਿਆਣਕਾਰਕ ਕਥਾ ਬਹੁਤ ਹੀ ਅਦਬ ਪਿਆਰ ਸਤਿਕਾਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ ਮੇਰੀ ਪੀਰੀ ਦੇ ਮਾਲਕ ਦੀਨ ਦੁਨੀਆ ਦੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਅੰਮ੍ਰਿਤ ਕਥਾ ਚੱਲ ਰਹੀ ਹੈ ਸ੍ਰੀ ਹਰਗੋਬਿੰਦਪੁਰੇ ਦਾ ਜੰਗ ਹੋ ਰਿਹਾ ਇਹ ਜੰਗ ਸੂਬਾ ਜਲੰਧਰ ਅਬਦੁਲ ਸਮੰਦ ਖਾਂ 15,000 ਫੌਜ ਲੈ ਕੇ ਚੜ ਕੇ ਆਇਆ ਜਿਹਦੇ ਵਿਚੋਂ ਇਹਦੀ ਬਹੁਤ ਸਾਰੀ ਫੌਜ ਜੰਗ ਦੇ ਮੈਦਾਨ ਚ ਮਾਰੀ ਜਾ ਚੁੱਕੀ ਹੈ ਇਹਦੇ ਚੁਣੇ ਹੋਏ 94 ਜਰਨੈਲ ਰਣਭੂਮੀ ਚ ਮਾਰੇ ਜਾ ਚੁੱਕੇ ਨੇ ਉਰੇ ਦੇ ਦੋ ਲੜਕੇ ਸਨ ਨਬੀ ਬਖਸ਼ ਤੇ ਕਰੀਮ ਬਖਸ਼ ਉਹ ਵੀ ਰਣਭੂਮੀ ਵਿਚ ਲੜਦਿਆਂ ਲੜਦਿਆਂ ਮਾਰੇ ਜਾ ਚੁੱਕੇ ਨੇ ਕਰੀਮ ਬਖਸ਼ ਭਾਈ ਵਿਧੀ ਚੰਦ ਜੀ ਦੇ ਹੱਥੋਂ ਮਾਰਿਆ ਜਾ ਚੁੱਕਾ ਹੈ ਜਿੱਥੇ ਸੈਂਕੜੇ ਹਜ਼ਾਰਾਂ ਤੁਰਕ ਰਣਭੂਮੀ ਚ ਮਰੇ ਹਨ ਉੱਥੇ ਸਤਿਗੁਰਾਂ ਦੇ ਭਾਈ ਨਾਨੂ ਜੀ ਵਰਗੇ ਬਹੁਤ ਸਾਰੇ ਗੁਰਮੁਖ ਪਿਆਰੇ ਸਿੱਖ ਵੀ ਹੱਸੂ ਹੱਸੂ ਕਰਦਿਆਂ ਸ਼ਹਾਦਤ ਦਾ ਜਾਮ ਪੀ ਗਏ ਹਨ ਜਦੋਂ ਅਬਦੁਲ ਖਾਨ ਸੂਬੇ ਜਲੰਧਰ ਦੇ ਦੋਵੇਂ ਪੁੱਤਰ ਮਾਰੇ ਗਏ ਤੇ ਬੜੇ ਗੁੱਸੇ ਵਿਚ ਆ ਕੇ ਨੇ ਆਖਿਆ ਕਿ ਹੁਣ ਮੈਂ ਇਕੱਲਾ ਰਹਿ ਗਿਆ ਹੁਣ ਪੁੱਤਰ ਮਰਵਾ ਕੇ ਵਾਪਸ ਜਾਵਾਂਗਾ ਤੇ ਲੋਕ ਤਰਕਾਰਾਂ ਪਾਉਣਗੇ ਲਾਹਨਤਾਂ ਪਾਉਣਗੇ ਕਿ ਅਬਦੁਲ ਖਾਨ ਵਾਪਸ ਆ ਗਿਆ ਹੁਣ ਤਾਂ ਮੈਂ ਰਣਭੂਮੀ ਵਿਚ ਅੱਗੇ ਜਾ ਕੇ ਗੁਰੂ ਜੀ ਨੂੰ ਜਾਂ ਤਾਂ ਮਾਰਾਂ ਤੇ ਜਾਂ ਫਿਰ ਆਪ ਮਰਾਂ ਇਹ ਦੋ ਕੰਮ ਹਨ ਇਹਦੇ ਉਸ ਵਕਤ ਤਿਆਰੀ ਕੀਤੀ ਤੇ ਅਖੀਰਲਾ ਹੱਲਾ ਕਰਨ ਵਾਸਤੇ ਨਗਾਰੇ ਤੇ ਚੋਭਾਂ ਮਰਵਾਈਆਂ ਦੋ ਖੱਤਰੀਆਂ ਨੂੰ ਰਤਨ ਚੰਦ ਘੇਰੜ ਤੇ ਕਰਮ ਚੰਦ ਨੂੰ ਇੱਕ ਚੰਦੂ ਦਾ ਲੜਕਾ ਹੈ ਦੂਜਾ ਭਗਵਾਨ ਦਾਸ ਘੇਰੜ ਦਾ ਲੜਕਾ ਹੈ ਇਹਨਾਂ ਦੋਹਾਂ ਨੇ ਇਹਨੂੰ ਪ੍ਰੇਰ ਕੇ ਚੜਾ ਕੇ ਲਿਆਂਦਾ ਸੀ ਉਹਨਾਂ ਦੋਹਾਂ ਨੂੰ ਨਾਲ ਲਿਆ ਇੱਕ ਨੂੰ ਸੱਜੇ ਪਾਸੇ ਇੱਕ ਨੂੰ ਖੱਬੇ ਪਾਸੇ ਕਰਕੇ ਸਤਿਗੁਰਾਂ ਦੇ ਸਨਮੁਖ ਚੱਲ ਕੇ ਆਇਆ ਹੈ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਵਰਗੇ ਬਹੁਤ ਸਾਰੇ ਸੂਰਮੇ ਜੰਗ ਦੇ ਮੈਦਾਨ ਦੇ ਵਿਚ ਲੜ ਰਹੇ ਨੇ ਅਨੇਕਾਂ ਤੁਰਕਾਂ ਨੂੰ ਰਣਭੂਮੀ ਚ ਤਿੰਨਾਂ ਨੇ ਮਾਰ ਗਿਰਾਇਆ ਹੈ ਇਧਰ ਇਹ ਨਵਾਬ ਬੜੀ ਛੇਤੀ ਨਾਲ ਚੱਲ ਕੇ ਸਤਿਗੁਰਾਂ ਦੇ ਸਨਮੁਖ ਪਹੁੰਚਿਆ ਹੈ ਆਓ ਜਿਵੇਂ ਇਹ ਆ ਕੇ ਸਤਿਗੁਰਾਂ ਨੂੰ ਵੰਗਾਰ ਰਹੇ ਨੇ ਔਰ ਇਹਨਾਂ ਦੀ ਵੰਗਾਰ ਦਾ ਜਵਾਬ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਿੱਤਾ ਹੈ ਇਹ ਸਾਰਾ ਇਤਿਹਾਸ ਅੱਜ ਦੇ ਪ੍ਰਕਰਣ ਵਿਚ ਆ ਰਿਹਾ ਮਨ ਬਿਰਤੀਆਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਜੋੜੀਏ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਦੋਹਰਾ ਸਨਮੁਖ ਪਇਓ ਨਵਾਬ ਜਬ, ਬਹੁ ਸੈਨਾ ਮਰਵਾਏ।
ਇਧਰ ਜਦੋਂ ਨਵਾਬ ਨੇ ਆਪਣੀ ਬਹੁਤ ਸਾਰੀ ਸੈਨਾ ਮਰਵਾ ਲਈ, ਸੂਬੇ ਜਲੰਧਰ ਨੇ ਬਹੁਤ ਸਾਰੇ ਸਿਪਾਹੀ ਮੁਗਲ ਪਠਾਨ ਮਰਵਾ ਲਏ, ਦੋਵੇਂ ਪੁੱਤਰਾਂ ਨੂੰ ਵੀ ਜੰਗ ਦੇ ਮੈਦਾਨ ਵਿਚ ਮਰਵਾ ਚੁੱਕਾ ਹੈ, ਉਸ ਵਕਤ ਆਪਣੇ ਨਾਲ ਰਹਿੰਦੀ ਖੂੰਦੀ ਜਿਹੜੀ ਫੌਜ ਸੀ, ਜਿਹੜੇ ਹਾਰੇ ਥੱਕੇ ਟੁੱਟੇ ਹੋਏ ਸੂਰਮੇ ਸਨ, ਉਨ੍ਹਾਂ ਨੂੰ ਨਾਲ ਲੈ ਕੇ ਸੂਬਾ ਜਲੰਧਰ ਅੱਗੇ ਵੱਧ ਕੇ ਸਤਿਗੁਰਾਂ ਦੇ ਸਨਮੁਖ ਆਇਆ ਹੈ।
ਦ੍ਰਿਸ਼ਟ ਪਰਸ ਪਰ ਪ੍ਰੇਰ ਤਬ, ਪਿਖੇ ਰੂਪ ਦ੍ਰਿਗ ਲਾਏ।
ਉਸ ਵਕਤ ਆਪਣੀ ਨਿਗਾਹ ਨਾਲ ਸੱਜੇ ਖੱਬੇ ਨਿਗਾਹ ਮਾਰ ਕੇ ਦੂਰ ਤੱਕ ਵੇਖਿਆ ਤੇ ਇਹਦੀ ਨਿਗਾਹ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਪਈ। ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸਾਹਮਣੇ ਖੜੇ ਸਨ। ਇਹਦੀ ਨਿਗਾਹ, ਇਹਦੀ ਦ੍ਰਿਸ਼ਟੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੇ ਪਈ ਹੈ ਔਰ ਸਤਿਗੁਰਾਂ ਦੇ ਪਾਵਨ ਪਵਿੱਤਰ ਸਰੂਪ ਨੂੰ ਮੁਗਲ ਵੇਖਣ ਲੱਗਾ ਹੈ, ਅਬਦੁਲ ਖਾਨ ਵੇਖਣ ਲੱਗਾ ਹੈ।
ਜੋ ਪਈ ਕਰਤਨੁਖ ਕਟ ਇਕ ਦੀ ਸ਼ਮਸ਼ੇਰ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਾਲੇ ਨੇ ਵੇਖਿਆ ਉਧਰ ਛੇਵੇਂ ਪਾਤਸ਼ਾਹ ਜੀ ਦਾ ਸਰੂਪ ਸਜਿਆ ਹੋਇਆ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਪਣੇ ਹੱਥ ਵਿਚ ਬੜਾ ਕਠੋਰ ਗੰਢੀਵ ਨੌ ਟੰਕਾ ਧਨਖ ਧਾਰਨ ਕੀਤਾ ਹੋਇਆ ਹੈ ਔਰ ਗਾਤਰੇ ਗਰੀਬਨ ਵਾਜ ਪਾਤਸ਼ਾਹ ਜੀ ਨੇ ਤਿੱਖੀ ਤਲਵਾਰ, ਜੋ ਬੜੀ ਤਿੱਖੀ ਹੈ, ਜਿਹਦੀ ਧਾਰ ਦੇ ਉੱਤੇ ਗੁਰੂ ਖਾਲਸਾ ਜੀ ਕੀੜੀ ਵੀ ਨਹੀਂ ਚੱਲ ਸਕਦੀ, ਜੇ ਉਹ ਵੀ ਚੱਲੇ ਤੇ ਦੋ ਹਿੱਸਿਆਂ ਚ ਵੰਡੀ ਜਾਵੇ, ਇੰਨੀ ਤਿੱਖੀ ਧਾਰ ਹੈ ਸਤਿਗੁਰਾਂ ਦੀ ਤੇਗ ਦੀ। ਉਹ ਤੇਗ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਗਾਤਰੇ ਧਾਰਨ ਕੀਤੀ ਹੋਈ ਹੈ।
ਸਿਪਰ ਸਹਿਤ ਸ੍ਰੀ ਗੁਰ ਸ਼ਮਸ਼ੇਰ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇੱਕ ਮੋਢੇ ਤੇ ਸਿਪਰ ਹੈ। ਸਿਪਰ ਕਹਿੰਦੇ ਨੇ ਢਾਲ ਨੂੰ, ਢਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਮੋਢੇ ਤੇ ਸੁਭਾਇਮਾਨ ਹੈ ਔਰ ਇਸ ਤਰ੍ਹਾਂ ਦਾ ਸਰੂਪ ਧਾਰਨ ਕਰਕੇ ਬੱਬਰ ਸ਼ੇਰ ਦੇ ਸਮਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬਲਵਾਨ ਹੋ ਰਹੇ ਹਨ।
ਬੜੇ ਪ੍ਰਤਾਪਵੰਤ ਪਿਖ ਕਰਕੇ,
ਗੁਰਾਂ ਨੂੰ ਬੜਾ ਭਾਰੀ ਪ੍ਰਤਾਪਵੰਤ ਵੇਖਿਆ ਨਵਾਬ ਨੇ। ਗੁਰੂ ਹਰਗੋਬਿੰਦ ਸਾਹਿਬ ਵੱਲ ਵੇਖ ਰਿਹਾ, ਸਤਿਗੁਰਾਂ ਦੇ ਸਰੂਪ ਵੱਲ ਵੇਖ ਰਿਹਾ, ਸਜੇ ਹੋਏ ਨੇ ਸਤਿਗੁਰੂ ਸੱਚੇ ਪਾਤਸ਼ਾਹ। ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਭਾਰੀ ਜ਼ਾਹੋ ਜ਼ਲਾਲ, ਪ੍ਰਤਾਪ, ਕ੍ਰਾਂਤੀ, ਅਭਾ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਇਸ ਮੁਗਲ ਪਠਾਨ ਨੇ ਵੇਖੀ ਹੈ।
ਹਤਨ ਹੇਤ ਗਨ ਜਤਨ ਸਿਮਰ ਕੈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਾਰਨ ਵਾਸਤੇ ਅਨੇਕਾਂ ਪ੍ਰਕਾਰ ਦੇ ਯਤਨ ਸੋਚਣ ਲੱਗਾ, ਅਨੇਕਾਂ ਪ੍ਰਕਾਰ ਦੇ ਤਰੀਕੇ ਸੋਚਣ ਲੱਗਾ ਕਿ ਮੈਂ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰ ਮੁਕਾਵਾਂ। ਇਸ ਤਰ੍ਹਾਂ ਦੇ ਅਨੇਕਾਂ ਪ੍ਰਕਾਰ ਦੇ ਉਪਾਅ ਤੇ ਯਤਨਾਂ ਨੂੰ ਸੋਚਣ ਲੱਗਾ ਹੈ।
ਤੁਰੰਗ ਨਚਾਵਤ ਜੁੱਤ ਗਜ ਗਾਹਨ,
ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਾਰਨ ਵਾਸਤੇ ਆਪਣਾ ਘੋੜਾ ਕੁਦਾਉਂਦਾ ਫਿਰਦਾ ਹੈ। ਹੱਥ ਦੇ ਵਿਚ ਇਹਨੇ ਤੇਗ ਧਾਰਨ ਕੀਤੀ ਹੋਈ ਹੈ, ਸ਼ਸਤਰਧਾਰੀ ਹੈ ਮੁਗਲ ਪਠਾਨ ਅਬਦੁਲ ਖਾਨ ਵੀ, ਔਰ ਆਪਣੇ ਘੋੜੇ ਨੂੰ ਰਣ ਭੂਮੀ ਵਿਚ ਕੁਦਾਉਂਦਾ ਫਿਰਦਾ।
ਸਿੱਖਣ ਕੋ ਚਾਹ ਤੇ ਅਵਗਾਹਨ,
ਔਰ ਜਿੰਨੇ ਸਿੱਖ ਖੜੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ, ਉਹਨਾਂ ਸਾਰੇ ਸਿੱਖਾਂ ਨੂੰ ਵਿਚੋਂ ਚੀਰ ਕੇ ਨਿਕਲ ਜਾਣਾ ਚਾਹੁੰਦਾ ਹੈ ਕਿ ਸਾਰੇ ਸਿੱਖਾਂ ਨੂੰ ਚੀਰ ਕੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਖੜੇ ਨੇ ਮੈਂ ਉਹਨਾਂ ਦੇ ਕੋਲ ਜਾ ਪਹੁੰਚਾਂ, ਇੱਦਾਂ ਸਾਰੇ ਸਿੱਖਾਂ ਦੇ ਵਿਚੋਂ ਲੰਘ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਜਾਣਾ ਚਾਹੁੰਦਾ ਹੈ।
ਜਾਂਪ ਹੱਥ ਮੈਂ ਤੀਰ ਨਿਕਾਰਤ,
ਇਹਨੇ ਵੀ ਆਪਣੇ ਹੱਥ ਦੇ ਵਿਚ ਕਠੋਰ ਧਨਖ ਧਾਰਨ ਕੀਤਾ ਹੋਇਆ ਔਰ ਆਪਣੇ ਪੱਥੇ ਦੇ ਵਿਚੋਂ ਤੀਰ ਕੱਢਦਾ ਜੋ ਬੜੇ ਤਿੱਖੇ ਹਨ।
ਐ ਚ ਕਾਨ ਲਗ ਬਲ ਕਰ ਮਾਰਤ,
ਬੜਾ ਵੱਡਾ ਤੀਰ ਅੰਦਾਜ ਸੀ ਅਬਦੁਲ ਖਾਨ, ਪੱਥੇ ਚੋਂ ਤਿੱਖੇ ਤੀਰ ਕੱਢ ਕੇ ਆਪਣੀ ਕਮਾਨ ਦੇ ਚਿਲੇ ਤੇ ਜੜ ਕੇ ਕੰਨਾਂ ਤੱਕ ਖਿੱਚ ਖਿੱਚ ਕੇ ਤੀਰ ਚਲਾਉਣ ਲੱਗਾ ਅਬਦੁਲ ਖਾਨ।
ਕੰਚਨ ਕੇਰ ਵਿਭੂਖ ਨੇ ਅੰਗ,
ਬਾਦਸ਼ਾਹ ਸੀ, ਨਵਾਬ ਸੀ ਜਲੰਧਰ ਦੇ ਇਲਾਕੇ ਦਾ, ਇਸ ਕਰਕੇ ਕਹਿੰਦੇ ਸਰੀਰ ਇਹਨੇ ਵੀ ਬੜਾ ਸ਼ਿੰਗਾਰਿਆ ਹੋਇਆ, ਬੜੇ ਬੜੇ ਸੋਹਣੇ ਸੋਨੇ ਦੇ ਆਭੂਸ਼ਣ, ਸੋਨੇ ਦੇ ਗਹਿਣੇ ਉਹ ਇਹਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਹਨ।
ਜਬਰ ਜਵਾਹਰ ਜਰਤੀ ਸੰਗ,
ਬੜੇ ਬੜੇ ਕੀਮਤੀ ਜਬਰ ਜਵਾਹਰਾਤ ਇਹਦੇ ਸਰੀਰ ਤੇ ਪਾਏ ਹੋਏ ਗਹਿਣਿਆਂ ਦੇ ਵਿੱਚ ਜੜੇ ਹੋਏ ਨੇ, ਔਰ ਉਹ ਹੀਰੇ ਨਗ ਮੋਤੀਆਂ ਦੀ ਜੜਤ ਇਹਦੇ ਗਹਿਣਿਆਂ ਵਿੱਚ ਜੜੀ ਹੋਈ ਕ੍ਰਾਂਤੀਮਾਨ ਹੋ ਰਹੀ ਹੈ।
ਬਲੀ ਚਪਲ ਬਡ ਮੋਲ ਤੁਰੰਗ,
ਅਬਦੁਲ ਖਾਨ ਬੜੇ ਬਲੀ ਘੋੜੇ ਤੇ ਸਵਾਰ ਹੈ, ਜਿਹੜੇ ਘੋੜੇ ਤੇ ਸਵਾਰ ਹੈ ਘੋੜਾ ਬੜਾ ਬਲਵਾਨ ਹੈ, ਚੰਚਲ ਹੈ ਔਰ ਬੜਾ ਕੀਮਤੀ ਹੈ, ਕਈ ਲੱਖ ਰੁਪਈਏ ਦਾ ਘੋੜਾ ਹੈ ਜਿਸ ਘੋੜੇ ਦੇ ਉੱਤੇ ਅਬਦੁਲ ਖਾਨ ਸਵਾਰ ਹੋਇਆ ਹੈ।
ਹੈਰਤ ਨੇ ਥਰਕਤ ਵਿਚ ਜੰਗ,
ਔਰ ਇਹਦਾ ਘੋੜਾ ਜੰਗ ਦੇ ਮੈਦਾਨ ਵਿਚ ਟਿਕਦਾ ਨਹੀਂ ਤੇ ਥਰਕਦਾ ਹੈ ਤੇ ਇਧਰ ਉਧਰ ਹੋ ਕਰਕੇ ਦਾਓ ਦੇ ਨਾਲ ਇਧਰ ਉਧਰ ਹੁੰਦਾ ਰਹਿੰਦਾ ਹੈ।
ਤਿਮ ਦੋਨੋ ਫਤਰੀ ਚੱਲ ਆਏ,
ਇਸੇ ਤਰ੍ਹਾਂ ਜਦੋਂ ਇਹ ਲੜ ਰਿਹਾ ਜੰਗ ਦੇ ਮੈਦਾਨ ਦੇ ਵਿਚ ਤੇ ਇਹਦੇ ਨਾਲ ਇਹਦੇ ਜਿਹੜੇ ਦੋ ਸਾਥੀ ਸਨ, ਦੋ ਖੱਤਰੀ, ਇਕ ਦਾ ਨਾਂ ਰਤਨ ਚੰਦ ਹੈ, ਦੂਜੇ ਦਾ ਨਾਂ ਕਰਮ ਚੰਦ ਹੈ, ਉਹਨਾਂ ਦੋਵਾਂ ਨੂੰ ਆਪਣੇ ਨਾਲ ਲੈ ਕੇ ਅੱਗੇ ਵੱਧ ਕੇ ਆਇਆ, ਉਹ ਵੀ ਦੋਵੇਂ ਦੇ ਨਾਲ ਆਏ ਹਨ।
ਗੁਰ ਕੋ ਹੇਰ ਹਿਰਦੇ ਤਪਤਾਏ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਰੂਪ ਜਦੋਂ ਵੇਖਿਆ ਨਾ ਇਹਨਾਂ ਦੋਵਾਂ ਖੱਤਰੀਆਂ ਨੇ ਆ ਕੇ ਤੇ ਸਤਿਗੁਰਾਂ ਨੂੰ ਵੇਖ ਕੇ ਇਹਨਾਂ ਦਾ ਹਿਰਦਾ ਤਪ ਗਿਆ, ਸੜ ਬਲ ਗਏ ਹਿਰਦੇ ਵਿਚ ਜਦੋਂ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਵੇਖਿਆ।
ਤਿੰਨੋ ਬਿਲੋਕਤ ਸਤਿਗੁਰ ਬੋਲੇ,
ਜਦੋਂ ਕਰਮਾ ਆਇਆ ਤੇ ਰਤਨ ਚੰਦ ਆਇਆ ਨਾ, ਇਹ ਦੋਵੇਂ ਆਏ ਤੇ ਸਤਿਗੁਰਾਂ ਦੇ ਸਾਹਮਣੇ ਖੜੇ ਸੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਇਹਨਾਂ ਵੱਲ ਵੇਖਿਆ, ਵੇਖ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਇਹਨਾਂ ਦੋਹਾਂ ਨੂੰ ਵੰਗਾਰ ਕੇ ਮਹਾਰਾਜ ਛੇਵੇਂ ਪਾਤਸ਼ਾਹ ਕਹਿਣ ਲੱਗੇ,
ਅਬੇ ਕਾਲ ਪਲਟਾ ਪਿਤ ਕੋਲੇ।
ਮਹਾਰਾਜ ਜੀ ਉਸ ਵੇਲੇ ਬੋਲੇ, ਕਹਿਣ ਲੱਗੇ, ਉਹ ਕਰਮ ਚੰਦ, ਰਤਨ ਚੰਦ, ਲੜਨ ਆਇਓ ਜੰਗ ਦੇ ਵਿਚ, ਹੁਣ ਸਮਾਂ ਤੁਸੀਂ ਆਪਣੇ ਬਾਪਾਂ ਦੀ ਮੌਤ ਦਾ ਬਦਲਾ ਲੈ ਲਓ, ਕਿਉਂਕਿ ਰਤਨ ਚੰਦ ਦੇ ਬਾਪ ਨੂੰ ਵੀ ਸਿੱਖਾਂ ਮਾਰਿਆ ਸੀ ਤੇ ਕਰਮ ਚੰਦ ਦੇ ਪਿਓ ਚੰਦੂ ਨੂੰ ਵੀ ਗੁਰੂ ਤੇ ਸਤਿਗੁਰਾਂ ਦੇ ਸਿੱਖਾਂ ਨੇ ਮਾਰਿਆ, ਇਸ ਕਰਕੇ ਮਹਾਰਾਜ ਜੀ ਵੰਗਾਰਦੇ ਨੇ ਕਰਮ ਚੰਦ ਤੇ ਰਤਨ ਚੰਦ ਨੂੰ, ਕਹਿੰਦੇ ਉਹ ਰਤਨ ਚੰਦ, ਕਰਮ ਚੰਦ, ਹੁਣ ਸਮਾਂ, ਹੁਣ ਕਾਲ ਹੈ, ਆ ਕੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈ ਲਓ।
ਕਿਮ ਕਾਇਰ ਬਨ ਸਮੁਖ ਨਾ ਆਵੋ,
ਕਿਉਂ ਕਾਇਰ ਬਣੇ ਹੋਏ ਹੋ, ਕਾਇਰ ਬਣ ਕੇ ਕਿਉਂ ਸਾਡੇ ਸਾਹਮਣੇ ਨਹੀਂ ਆਉਂਦੇ, ਪਿੱਛੇ ਲੁਕਦੇ ਫਿਰਦੇ ਹੋ, ਆਪਣੀਆਂ ਜਾਨਾਂ ਬਚਾਉਂਦੇ ਫਿਰਦੇ ਹੋ, ਕਰਮ ਚੰਦ, ਰਤਨ ਚੰਦ, ਕਾਇਰ ਬਣ ਕੇ, ਗੀਦੀ ਬਣ ਕੇ ਕਿਉਂ ਲੁਕਦੇ ਫਿਰਦੇ ਹੋ, ਸਾਡੇ ਸਾਹਮਣੇ ਕਿਉਂ ਨਹੀਂ ਆਉਂਦੇ?
ਰਾਚੀ ਉਪਾਦ ਬਡ ਤੁਰ ਕੇ ਆਨਾਵੋ,
ਉਪਾਧੀ ਰਚ ਕੇ ਆ, ਜਿਹੜੀ ਲੜਾਈ ਹੋ ਰਹੀ ਆ ਤੁਹਾਡੀ ਪ੍ਰੇਰਨਾ ਨਾਲ ਹੋ ਰਹੀ ਆ ਨਾ, ਸੂਬੇ ਜਲੰਧਰ ਨੂੰ ਤੁਸੀਂ ਪ੍ਰੇਰ ਕੇ ਲਿਆਏ ਹੋ ਤੇ ਇਹਨੂੰ ਪ੍ਰੇਰ ਕੇ ਇਹ ਉਪਾਧੀ ਰਚ ਕੇ ਤੁਰਕਾਂ ਨੂੰ ਸਾਡੇ ਹੱਥੋਂ ਮਰਵਾ ਰਹੇ ਹੋ, ਮਰਨਾ ਤਾਂ ਤੁਹਾਨੂੰ ਚਾਹੀਦਾ ਸਾਡੇ ਹੱਥੋਂ, ਬਦਲਾ ਤਾਂ ਤੁਸੀਂ ਲੈਣਾ ਸੀ ਆਪਣੇ ਬਾਪ ਦੀ ਮੌਤ ਦਾ, ਤੇ ਹੁਣ ਸਾਡੇ ਕੋਲੋਂ ਉਪਾਧੀ ਕਰਕੇ ਆ ਤੁਰਕਾਂ ਨੂੰ ਸਾਡੇ ਹੱਥੋਂ ਮਰਵਾ ਰਹੇ ਹੋ।
ਬੈਠ ਕਚਹਿਰੀ ਬਾਤ ਬਣੇ ਹੈ,
ਸੂਬੇ ਜਲੰਧਰ ਦੀ ਕਚਹਿਰੀ ਵਿਚ ਬਹਿ ਕੇ ਤਾਂ ਬੜੀਆਂ ਗੱਲਾਂ ਬਣਾਉਂਦੇ ਸੀ ਜਦੋਂ ਉਥੋਂ ਚੜ ਕੇ ਆਏ ਸੀ, ਉਦੋਂ ਤਾਂ ਤੁਸੀਂ ਬੜੀਆਂ ਗੱਲਾਂ ਬਣਾ ਬਣਾ ਕੇ ਸੂਬੇ ਜਲੰਧਰ ਨੂੰ ਕਹਿੰਦੇ ਸੀ।
ਪਿਤ ਪਲਟਾ ਗੁਰ ਤੇ ਹਮਲੇ ਹੈ,
ਉਦੋਂ ਤਾਂ ਕਹਿੰਦੇ ਸੀ ਜੀ ਅਸੀਂ ਜਾ ਕੇ ਜੰਗ ਦੇ ਮੈਦਾਨ ਵਿਚ ਗੁਰੂ ਕੋਲੋਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣਾ, ਉਦੋਂ ਤਾਂ ਬੜੀਆਂ ਗੱਲਾਂ ਬਣਾਉਂਦੇ ਸੀ ਸੂਬੇ ਜਲੰਧਰ ਦੀ ਕਚਹਿਰੀ ਵਿਚ ਬਹਿ ਬਹਿ ਕੇ ਛਾਤੀ ਠੋਕ ਕੇ ਗੱਲਾਂ ਕਹਿੰਦੇ ਸੀ, ਛਾਤੀ ਤੇ ਹੱਥ ਮਾਰ ਕੇ ਕਹਿੰਦੇ ਸੀ ਕਿ ਅਸੀਂ ਆਪਣੇ ਪਿਤਾ ਦੀ ਮੌਤ ਦਾ ਗੁਰੂ ਕੋਲੋਂ ਬਦਲਾ ਲਵਾਂਗੇ।
ਤੁਮ ਕਹਿ ਬੇ ਕੋ ਮਹਿਦ ਤਿਕਾਰੂ,
ਸਰਕਾਰ ਆ ਉਹ ਕਰਮਿਆ, ਰਤਨ ਚੰਦ ਤਰਕਾਰ ਹੈ ਤੇਰੇ ਤੇ, ਤੁਹਾਡੇ ਉਸ ਕਹਿਣ ਤੇ ਤਰਕਾਰ ਹੈ ਕਿ ਤੁਸੀਂ ਆਪਣਾ ਕਿਹਾ ਹੋਇਆ ਪੂਰਾ ਨਹੀਂ ਕਰ ਸਕੇ। ਕਹਿੰਦੇ ਸੀ ਅਸੀਂ ਬਦਲਾ ਲੈਣਾ, ਹੁਣ ਅੱਗੇ ਨਹੀਂ ਆਉਂਦੇ ਲੜਨ ਵਾਸਤੇ, ਕਾਇਰ ਬਣ ਕੇ ਗੀਦੀ ਬਣ ਕੇ ਪਿੱਛੇ ਲੁੱਕ ਕੇ ਤੁਰਕਾਂ ਨੂੰ ਮਰਵਾ ਰਹੇ ਹੋ, ਤੁਹਾਡੇ ਇਹੋ ਜਿਹੇ ਬੋਲ ਕਹਿਣ ਤੇ ਵੱਡੀ ਤਰਕਾਰ ਹੈ।
ਨੈਟਿਗ ਹੋਵਤ ਜੰਗ ਮਜਾਰੂ,
ਕਿਉਂਕਿ ਜੰਗ ਦੇ ਵਿੱਚ ਤਾਂ ਨੇੜੇ ਨਹੀਂ ਢੁਕਦੇ ਤੁਸੀਂ, ਆ ਜੰਗ ਦੇ ਮੈਦਾਨ ਵਿੱਚ ਤਾਂ ਨੇੜੇ ਤੱਕ ਨਹੀਂ ਫਰਕਦੇ, ਜਿੱਥੇ ਜੰਗ ਹੁੰਦਾ ਦੂਰ ਹੀ ਹਟ ਕੇ ਰਹਿੰਦੇ ਹੋ।
ਸੁਣ ਕਰ ਜਰੇ ਜਰੇ ਨੇ ਬੈਨ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਬਚਨ ਕਹੇ ਤੇ ਸੁਣ ਕੇ ਸੜ ਗਏ, ਜਲਦੇ ਤਾਂ ਪਹਿਲਾਂ ਹੀ ਪਏ ਸੀ, ਜਦੋਂ ਸਤਿਗੁਰਾਂ ਨੇ ਬਚਨ ਕਹੇ ਸੁਣ ਕੇ ਹੋਰ ਸੜ ਬਲ ਗਏ, ਇਹਨਾਂ ਦੇ ਕੋਲੋਂ ਸਤਿਗੁਰਾਂ ਦੇ ਕਹੇ ਹੋਏ ਬਚਨ ਚਰੇ ਨਹੀਂ ਗਏ।
ਰਿਸ਼ਤੇ ਕਰੇ ਲਾਲ ਜੁਗ ਨੈਣ,
ਇਹਨਾਂ ਨੇ ਗੁੱਸੇ ਵਿਚ ਆ ਕੇ ਆਪਣੀਆਂ ਦੋਵੇਂ ਅੱਖਾਂ ਲਾਲ ਸੁਰਖ ਕਰ ਲਈਆਂ। ਕਰਮ ਚੰਦ ਨੇ ਵੀ ਤੇ ਰਤਨ ਚੰਦ ਨੇ ਵੀ ਬੜੇ ਗੁੱਸੇ ਵਿਚ ਰੋਹ ਵਿਚ ਆ ਕੇ ਆਪਣੀਆਂ ਅੱਖਾਂ ਲਾਲ ਸੁਰਖ ਕਰ ਲਈਆਂ।
ਦੋਨੋ ਖੱਤਰੀ ਸਹਿਤ ਨਵਾਬ,
ਇਹ ਦੋਵੇਂ ਖੱਤਰੀ ਨਵਾਬ ਦੇ ਸਹਿਤ ਖਲੋਤੇ ਸੀ। ਅਬਦੁਲ ਖਾਨ ਨਵਾਬ ਇਹਨਾਂ ਦੇ ਨਾਲ ਸੀ, ਇਹ ਦੋਵੇਂ ਖੱਤਰੀ ਅਬਦੁਲ ਖਾਨ ਦੇ ਨਾਲ ਖਲੋਤੇ ਹਨ।
ਚੰਚਲ ਕਰੇ ਤੁਰੰਗ ਸ਼ਤਾਬ,
ਇਹਨਾਂ ਨੇ ਆਪਣੇ ਘੋੜੇ ਬੜੇ ਚੰਚਲ ਕੀਤੇ ਹੋਏ ਨੇ, ਘੋੜਿਆਂ ਨੂੰ ਬੜਾ ਚਲਾਏ ਮਾਨ ਕੀਤਾ ਹੋਇਆ, ਘੋੜੇ ਚੰਚਲ ਹੋ ਕੇ ਬੜੀ ਦੂਰ ਤੱਕ ਸ਼ਤਾਬ ਨਾਲ ਚੱਲਦੇ ਹਨ।
ਟੁਕੇ ਨਿਕਟ ਗੁਰ ਚਾਹੇ ਸਮਾਰਾ,
ਕਰਮ ਚੰਦ ਤੇ ਰਤਨ ਚੰਦ ਦੋਵਾਂ ਨੇ ਆਪਣੇ ਘੋੜੇ ਪ੍ਰੇਰੇ, ਘੋੜਿਆਂ ਨੂੰ ਅੱਗੇ ਟੋਰਿਆ ਤੇ ਜਿੱਥੇ ਛੇਵੇਂ ਪਾਤਸ਼ਾਹ ਜੀ ਖਲੋਤੇ ਸੀ ਮਹਾਰਾਜ ਜੀ ਦੇ ਥੋੜਾ ਜਿਹਾ ਨੇੜੇ ਆ ਗਏ ਤੇ ਸਤਿਗੁਰਾਂ ਦੇ ਕੋਲ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਦੋਵੇਂ ਖੱਤਰੀ ਮਾਰਨਾ ਚਾਹੁੰਦੇ ਹਨ।
ਚੰਪਨ ਮੈਂ ਕਰ ਬਾਣ ਸੰਚਾਰਾ,
ਇਹਨਾਂ ਨੇ ਕੀ ਕੀਤਾ ਆਪਣੀਆਂ ਕਮਾਨਾਂ ਵਿੱਚ ਤੀਰ ਜੜ ਲਏ ਸਤਿਗੁਰਾਂ ਨੂੰ ਮਾਰਨ ਵਾਸਤੇ ਆਪਣੀਆਂ ਕਮਾਨਾਂ ਚ। ਕਰਮ ਚੰਦ ਨੇ ਵੀ ਤੇ ਰਤਨ ਚੰਦ ਦੋਵਾਂ ਖੱਤਰੀਆਂ ਨੇ ਆਪਣੀਆਂ ਕਮਾਨਾਂ ਵਿੱਚ ਤੀਰ ਜੜ ਲਏ।
ਐਚ ਐਚ ਤੀਨੋ ਬਲ ਪੀਨ,
ਤੀਜਾ ਇਹਨਾਂ ਦੇ ਨਾਲ ਰਲਿਆ ਹੈ ਅਬਦੁਲ ਖਾਨ ਸੂਬਾ ਜਲੰਧਰ, ਉਹਨੇ ਵੀ ਆਪਣੀ ਕਮਾਨ ਚ ਤੀਰ ਜੜੇ। ਤਿੰਨੇ ਜਣੇ ਰਲ ਕੇ ਇਕੱਠੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੱਲ ਤੀਰ ਸੇਧ ਕੇ ਚਲਾਣ ਲੱਗੇ।
ਸਤਿਗੁਰ ਸਨਮੁਖ ਛੋੜਨ ਕੀਨ,
ਇਹਨਾਂ ਤਿੰਨਾਂ ਨੇ ਕਮਾਨਾਂ ਚ ਤੀਰ ਜੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੱਲ ਤੀਰ ਛੱਡੇ ਹਨ।
ਸ੍ਰੀ ਹਰਗੋਬਿੰਦ ਹਿਆ ਚਪਲਾਵੇ,
ਮਹਾਰਾਜ ਜੀ ਘੋੜੇ ਨੂੰ ਚੰਚਲ ਕਰਕੇ ਸੱਜੇ ਖੱਬੇ ਕਰ ਰਹੇ ਨੇ ਵੀ ਇਹਨਾਂ ਦੇ ਤੀਰ ਆਉਣ ਤੇ ਨਿਸ਼ਫਲ ਚਲੇ ਜਾਣ, ਸਾਨੂੰ ਨਾ ਵੱਜਣ। ਇਸ ਕਰਕੇ ਸਤਿਗੁਰੂ ਜੀ ਆਪਣਾ ਘੋੜਾ ਚਲਾਏ ਮਾਨ ਕਰਕੇ ਘੋੜੇ ਨੂੰ ਸੱਜੇ ਖੱਬੇ ਕਰ ਰਹੇ ਨੇ।
ਇੱਥੇ ਉੱਤ ਫੇਰ ਤੇ ਅੰਗ ਬਚਾਵੇ,
ਇੱਧਰ ਉੱਧਰ ਫੇਰ ਕੇ ਮਹਾਰਾਜ ਜੀ ਘੋੜੇ ਨੂੰ ਆਪਣੇ ਸਰੀਰ ਦੇ ਅੰਗ ਬਚਾ ਰਹੇ ਹਨ।
ਆਪਣੋ ਤਨੁੱਖ ਕਠੋਰ ਸੰਭਾਰਾ,
ਇੱਧਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਆਪਣਾ ਕਠੋਰ ਧਨਕ ਸਿੱਧਾ ਕੀਤਾ, ਹੱਥ ਚ ਫੜਿਆ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਕਠੋਰ ਨੌ ਟੰਕਾ ਤਨਖ, ਉਹ ਆਪਣੇ ਹੱਥ ਵਿਚ ਸੰਭਾਲ ਕੇ ਸਿੱਧਾ ਕੀਤਾ ਹੈ।
ਹਰ ਖਪਰਾ ਤਰ ਗੁਣ ਸੰਚਾਰਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੱਥੇ ਵਿਚੋਂ ਕੱਢਿਆ ਚੋਣਵਾਂ ਜਿਹਾ ਤੀਰ, ਖਪਰਾ ਤੀਰ, ਚਾਰ ਉਂਗਲ ਚੌੜਾ ਖਪਰਾ ਤੀਰ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਨਖ ਦੇ ਚਿਲੇ ਦੇ ਉੱਤੇ, ਤਨਖ ਦੀ ਤੰਦੀ ਦੇ ਉੱਤੇ ਤੀਰ ਚਾੜਿਆ ਹੈ।
ਕਾਨ ਕਾਨ ਲਗ ਮਾਰ ਸਬਾਨਾ,
ਸਤਿਗੁਰਾਂ ਨੇ ਕੰਨਾਂ ਤੱਕ ਖਿੱਚ ਕੇ, ਮਹਾਰਾਜ ਜੀ ਜਦੋਂ ਤੀਰ ਚਲਾਉਂਦੇ ਕੰਨਾਂ ਤੱਕ ਖਿੱਚ ਕੇ ਚਲਾਉਂਦੇ, ਬੜਾ ਵੇਗ ਨਾਲ ਉਹ ਤੀਰ ਚੱਲਦਾ ਸੀ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੱਥ ਚ ਫੜਿਆ ਹੋਇਆ ਤੀਰ ਕਮਾਨ ਦੇ ਤੰਦੀ ਨੂੰ ਮਹਾਰਾਜ ਜੀ ਨੇ ਕੰਨਾਂ ਤੱਕ ਖਿੱਚ ਕੇ ਚਲਾਇਆ ਹੈ।
ਗਇਓ ਬੇਗ ਜੁਤ ਸਰਪ ਸਮਾਨਾ,
ਕਹਿੰਦੇ ਜਿਵੇਂ ਸੱਪ ਜਾਂਦਾ ਨਾ ਉੱਡਣਾ ਸੱਪ ਸ਼ੂਕ ਦਾ ਹੋਇਆ, ਏਦਾਂ ਉੱਡਣੇ ਸੱਪ ਦੇ ਸਮਾਨ ਸ਼ੂਕ ਦਾ ਹੋਇਆ ਉਹ ਤੀਰ ਉੱਡ ਕੇ ਗਿਆ ਹੈ।
ਰਤਨ ਚੰਦ ਕੋ ਤਾਕ ਚਲਾਵਾ,
ਸਤਿਗੁਰਾਂ ਨੇ ਇਹ ਤੀਰ ਰਤਨ ਚੰਦ ਘੇਰਣ ਨੂੰ ਤੱਕ ਕੇ ਚਲਾਇਆ ਸੀ। रतन चंद का निशाना सेध के महाराज जी ने पीर छड़िया सी।
सो हल गयो तो रंग को कावा,
उस वक्त हल गया अगले पासे नू हो गया ते आप रतन चंद बच गया, पर ओ जेड़ा तीर सी ओ तीर घोड़े नू आ बजा, जेड़ा रतन चंद का घोड़ा सी घोड़े नू आ के ओ तीर बजा है।
उछरत की छाती बिद गई,
कहते जदों घोड़ा उछलिया ना उपर अगलिया लत्तां उपर नू करके ते घोड़े दी जेड़ी छाती हुंदी है सामने, सतगुरु सेवें पातशाह जी दा चलाया होया तीर ओ घोड़े दी छाती विच वज्जा है।
पाचल दिशा पार सर पयो,
कहिंदे छाती विच ओ तीर वज के घोड़े दे पिछले पासिओ बाहर जाके निकल गया। इन्ने बल नाल महाराज जी दा तीर चलिया, नहीं तां घोड़े दीआं हड्डियां चमड़ी बड़ी मजबूत हुंदी, ओहदे विचो तीर पार निकल जाणा किन्ने बल नाल आया होवेगा। कहिंदे घोड़े की छाती विच वज के ओ तीर घोड़े की पिठ दे विचो पिछले पासिओ जा निकलिया।
गिरियो उथल असहेरत खरे,
उसे वक्त घोड़ा जमीन ते उछल के डिग पिया, प्राण निकल नहीं सी शरीर चो, तीर आर सार निकल गया। कहिंदे उस वक्त ओ घोड़ा जंग दे मैदान दे विच डिग पिया है।
हान बान की सिफती करे,
रतन चंद घेरड़ छाल मार के मसा ही बचिया, घोड़े थले आ चलिया, ए बच गया घोड़ा मारिया गया। उधर खान अब्दुल खान ने जदों तीर वेखिया ना कि घोड़े दी छाती च वज के तीर पिठ विचो जा निकलिया, ते उस वक्त अब्दुल खान गुरु साहब दे तीर दी सलाघा करदा। वेखो महाराज जी दे तीर दी सलाघा करदा, सतगुरां दे तीर चले नू वेख के वडियारी करदा। अब्दुल खान कहिंदा है,
मो सर की ए तीने मार,
कहिंदा मेरे तीर दी एनी मार नहीं। तीर तां कहिंदा मैं भी चलाउणा, तीर अंदाज तां मैं भी बड़ा वड्डा कहाउणा, पर मेरे तीर दी इन्नी मार नहीं।
पर ओ पार या को तर डार,
कहिंदे जिन्नी मार गुरु हरगोबिंद साहब दे तीर दी आ, कहिंदा हैरानी हो गई, घोड़े दी छाती च वज के तीर पार जा निकलिया, कहिंदा किन्नी वड्डी हैरानी दी बात है, इन्नी मार मेरे तीर दी तां की किसे सूरमे दे तीर दी इन्नी मार नहीं होनी।
रतन चंद गिर परयो संभारा,
ये तां मुसलमान अब्दुल खान ने बड़ियाई कीती सतगुरां दे तीर दी, कमाल है, कहिंदा इहो जिहा कोई तीर अंदाज नहीं होना। इधर रतन चंद ओ जमीन ते डिग पिया, घोड़ा जदों मरिया ते जमीन ते डिग पिया, ते डिगदे ने अपना आप संभालिया है।
करम चंद तब पयो अगारा,
उस वक्त करम चंद फिर सामने आया, चंदू दा लड़का सी करम चंद, करम चंद उस वेले सामने आया।
हत्यो तीर गुर के हया लागा,
करम चंद ने तीर चलाया जड़ के निशाना बन के मारिया ता सतगुरां दे, पर ओ तीर सतगुरां दे वजन दी बजाय महाराज जी दे घोड़े नू जाके वजा। करम चंद ने जेड़ा तीर चलाया ओ तीर चल के सतगुरां दे घोड़े नू वजा है।
भाव गरीब मैं गिरयो नायागा,
तीर सतगुरां दा जेड़ा घोड़ा सी ओहदी गर्दन च वजा, पर ज्यादा डूंघा नहीं लगा, जख्म तां हो गया घोड़े दे गर्दन विच, पर घोड़ा डिग्गा नहीं, बल दे नाल उहने अपना आप संभाली रखिया। कहिंदे जख्म हो गया घोड़े दी गर्दन दे विच जिहड़ा करम चंद ने तीर चलाया, पर घोड़ा डिग्गा नहीं।
ऐच गुरु ने तीर निकारा,
सतगुरां ने उस वक्त अपना तीर पत्थे विचों कढ़िया ते चिले ते चढ़ के,
या छेड़ियो जिस मैं बल पारा,
महाराज जी ने अपना घोड़ा छेड़िया, सतगुरां दा घोड़ा जिहदे च बड़ा बल है, बड़ा ताण ताकत नाल भरिया होया घोड़ा महाराज जी ने छेड़िया है।
प्रथम समान उठियो कर छाल,
जिवें पहला छाल मार के घोड़ा उठिया सी ना, उसे तरह महाराज जी दा घोड़ा छाल मार के उठिया है।
जात गरीब ते रुदर विसाल,
पर घोड़े दी गर्दन विचों खून निकल रहा है, घोड़े ने हार नहीं मन्नी क्योंकि तीर वज्जा सी, ਉਹ ਤੀਰ ਸਤਿਗੁਰੂ ਜੀ ਨੇ ਹੱਥ ਦੇ ਨਾਲ ਬਾਹਰ ਪੁੱਟ ਕੇ ਕੱਢ ਦਿੱਤਾ, ਜਿਹੜਾ ਤੀਰ ਲੱਗਾ ਸੀ ਘੋੜੇ ਦੀ ਧੋਣ ਦੇ ਵਿੱਚ। ਪਰ ਘੋੜੇ ਨੇ ਛਾਲ ਮਾਰੀ ਪਹਿਲਾਂ ਦੇ ਸਮਾਨ, ਕਹਿੰਦੇ ਖੂਨ ਵਗ ਰਿਹਾ ਘੋੜੇ ਦੀ ਗਰਦਨ ਵਿੱਚੋਂ, ਪਰ ਉਹਨੇ ਹਾਰ ਨਹੀਂ ਮੰਨੀ।
ਸਤਿਗੁਰ ਕੇ ਰਿਸੀ ਉਪਜੀ ਮਹਾ।
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਚ ਬੜਾ ਬੀਰਸ ਜਾਗਿਆ। ਆਪਣਾ ਘੋੜਾ ਵੇਖਿਆ ਨਾ, ਜਦੋਂ ਵੀ ਘੋੜਾ ਸਾਡਾ ਜ਼ਖਮੀ ਹੋ ਗਿਆ, ਘੋੜੇ ਨਾਲ ਸਤਿਗੁਰਾਂ ਦਾ ਬੜਾ ਪਿਆਰ ਹੁੰਦਾ ਸੀ, ਨੇਹ ਹੁੰਦਾ ਸੀ, ਜਾਨ ਭਾਈ ਕਹਿੰਦੇ ਸੀ ਘੋੜੇ ਨੂੰ, ਜਾਨ ਭਾਈ। ਤੇ ਜਦੋਂ ਘੋੜਾ ਜ਼ਖਮੀ ਹੋ ਗਿਆ, ਛੇਵੇਂ ਪਾਤਸ਼ਾਹ ਦਾ ਬੀਰਸ ਜਾਗਿਆ।
ਨਿਜ ਵਾਹਨ ਕੇ ਸ਼੍ਰੋਣ ਤਲਾ।
ਆਪਣੇ ਵਾਹਨ ਦੇ ਘੋੜੇ ਦੇ ਗਰਦਨ ਵਿੱਚੋਂ ਲਹੂ ਵਗਦਾ, ਖੂਨ ਵਗਦਾ ਮਹਾਰਾਜ ਜੀ ਨੇ ਵੇਖਿਆ।
ਧਨੁੱਖ ਸਿਕੰਦ ਧਰੇ ਹੋ ਤਿਸ ਕਾਲਾ।
ਮਹਾਰਾਜ ਜੀ ਨੇ ਕੀ ਕੀਤਾ ਉਸ ਵੇਲੇ, ਜਿਹੜਾ ਧਨਕ ਸੀ ਉਹ ਮੋਢੇ ਤੇ ਰੱਖ ਲਿਆ। ਧਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੋਢੇ ਤੇ ਰੱਖ ਲਿਆ।
ਐਂਚਿਓ ਤੂਰਨ ਖੜਗ ਕਰਾਲਾ।
ਮਹਾਰਾਜ ਜੀ ਨੇ ਬੜੀ ਛੇਤੀ ਨਾਲ ਸੜਕ ਦੇ ਕੇ ਕਿਰਪਾਨ ਕੱਢ ਲਈ ਮਿਆਨ ਚੋਂ। ਮਹਾਰਾਜ ਜੀ ਨੇ ਕਮਾਨ ਮੋਢੇ ਤੇ ਰੱਖ ਲਈ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇਗ ਉਹ ਆਪਣੇ ਮਿਆਨ ਚੋਂ ਬਾਹਰ ਕੱਢੀ ਹੈ।
ਦੜ ਬੜਾਏ ਘੋੜਾ ਤਬ ਛੇੜਾ।
ਮਹਾਰਾਜ ਜੀ ਨੇ ਆਪਣਾ ਘੋੜਾ ਛੇੜਿਆ ਕਰਮ ਚੰਦ ਦੇ ਨੇੜੇ ਜਾਣ ਵਾਸਤੇ, ਕਰਮੇ ਨੂੰ ਮਾਰਨ ਵਾਸਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਘੋੜਾ ਛੇੜਿਆ ਹੈ।
ਕਰਮ ਚੰਦ ਕੋ ਤਤ ਛਿਨ ਘੇਰਾ।
ਮਹਾਰਾਜ ਜੀ ਨੇ ਜਾਂਦਿਆਂ ਕਰਮ ਚੰਦ ਨੂੰ ਘੇਰਾ ਪਾ ਲਿਆ, ਕਰਮ ਚੰਦ ਨੂੰ ਅੱਗੋਂ ਜਾ ਕੇ ਘੇਰ ਲਿਆ। ਦੌੜ ਚੱਲਿਆ ਸੀ, ਮਹਾਰਾਜ ਜੀ ਨੇ ਅੱਗੋਂ ਜਾ ਕੇ ਇਹਨੂੰ ਘੇਰ ਲਿਆ।
ਦਾਰੁਨ ਗੁਰ ਸਰੂਪ ਜਬ ਹੇਰਾ।
ਸਤਿਗੁਰੂ ਜੀ ਦੇ ਨੇਤਰ ਲਾਲ ਸੁਰਖ, ਬੜਾ ਬੀਰਸ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਿਹਰੇ ਤੇ ਨਜ਼ਰ ਆ ਰਿਹਾ ਸੀ, ਜਦੋਂ ਕਰਮ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਿਹਰੇ ਤੇ ਬੀਰਸ ਵੇਖਿਆ ਹੈ।
ਜੀਵਨ ਤੇ ਨਿਰਾਸ ਤਿਸ ਬੇਰਾ।
ਇਹ ਜੀਵਨ ਤੋਂ ਨਿਰਾਸ਼ ਹੋ ਗਿਆ, ਇਹਨੇ ਆਪਣੇ ਮਨ ਦੇ ਵਿੱਚੋਂ ਜੀਵਨ ਦੀ ਆਸ ਲਾ ਦਿੱਤੀ।
ਪ੍ਰੇਰ ਤੁਰੰਗ ਸਿਪਰ ਗਏ ਹਾਥ।
ਇਹਨੇ ਵੇਖ ਲਿਆ ਵੀ ਹੁਣ ਨਹੀਂ ਮੇਰੇ ਪ੍ਰਾਣ ਬਚਦੇ, ਬਸ ਹੁਣ ਤਾਂ ਮਰਿਆ ਸਮਝੋ, ਗੁਰੂ ਜੀ ਆਪ ਪਹੁੰਚੇ ਨੇੜੇ, ਇਹਨਾਂ ਕੋਲੋਂ ਕਿੱਥੇ ਬਚਾਂਗਾ। ਕਹਿੰਦੇ ਕਰਮ ਚੰਦ ਨੇ ਫਿਰ ਵੀ ਆਪਣਾ ਆਪ ਬਚਾਉਣ ਵਾਸਤੇ ਕਿਰਪਾਨ ਢਾਲ ਹੱਥ ਚ ਫੜੀ ਹੈ।
ਹੈਂਚੀ ਉਹ ਖੜਗ ਕੋਪ ਕੇ ਸਾਥ।
ਇਹਦੇ ਬੜੇ ਗੁੱਸੇ ਵਿੱਚ ਆ ਕੇ ਤੇਗ ਮਿਆਨ ਚੋਂ ਖਿੱਚੀ ਹੈ।
ਗੁਰ ਨੇ ਫਿਰ ਚੋ ਗਿਰਦ ਦਬਾਇਓ।
ਸਤਿਗੁਰੂ ਜੀ ਨੇ ਆਪਣਾ ਘੋੜਾ ਕਰਮ ਚੰਦ ਦੇ ਚਾਰੇ ਪਾਸੇ ਘੁਮਾਣਾ ਸ਼ੁਰੂ ਕਰ ਦਿੱਤਾ, ਇਹਦੇ ਚਾਰੇ ਪਾਸੇ ਚੁਗਿਰਦੇ ਫਿਰ ਕੇ ਮਹਾਰਾਜ ਜੀ ਨੇ ਇਹਨੂੰ ਦਬਾ ਲਿਆ।
ਜਾਣਿਓ ਤਬੇ ਕਾਲ ਨਿਹਰਾਇਓ।
ਕਰਮ ਚੰਦ ਨੇ ਸਮਝ ਲਿਆ ਵੀ ਹੁਣ ਕਾਲ ਨੇੜੇ ਆ ਗਿਆ, ਮੈਨੂੰ ਤਾਂ ਦਲ ਨਾਲੋਂ ਹੀ ਵੱਖਰਾ ਕਰ ਲਿਆ, ਮੇਰੀ ਫੌਜ ਨਾਲੋਂ ਵੱਖਰਾ ਕਰ ਲਿਆ ਸਤਿਗੁਰਾਂ ਨੇ, ਘੇਰਾ ਹੀ ਪਾ ਲਿਆ ਮੈਨੂੰ। ਕਹਿੰਦੇ ਉਸ ਵੇਲੇ ਕਰਮ ਚੰਦ ਦੇ ਸਮਝ ਲਿਆ ਕਿ ਕਾਲ ਨੇੜੇ ਆ ਗਿਆ।
ਰਤਨ ਚੰਦ ਯਾਰ ਬਲੀ ਨਵਾਬ।
ਜਿਹੜਾ ਰਤਨ ਚੰਦ ਘੇਰੜ ਸੀ ਤੇ ਦੂਜਾ ਨਵਾਬ ਸੀ ਅਬਦੁਲ ਖਾਨ।
ਇਨਸ ਤਿਨ ਤੇ ਪ੍ਰਤਕ ਸ਼ਿਤਾਬ।
ਸਤਿਗੁਰਾਂ ਨੇ ਬੜੀ ਛੇਤੀ ਨਾਲ ਉਹਨਾਂ ਨਾਲੋਂ ਇਹਨੂੰ ਨਖੇੜ ਲਿਆ, ਪਹਿਲਾਂ ਤਿੰਨੇ ਇਕੱਠੇ ਸੀ ਨਾ, ਪਰ ਮਹਾਰਾਜ ਜੀ ਨੇ ਬੜੀ ਛੇਤੀ ਨਾਲ ਫੁਰਤੀ ਕਰਕੇ ਉਹਨਾਂ ਦੋਵਾਂ ਨਾਲੋਂ, ਰਤਨ ਚੰਦ ਨਾਲੋਂ ਤੇ ਅਬਦੁਲ ਖਾਨ ਨਾਲੋਂ, ਮਹਾਰਾਜ ਜੀ ਨੇ ਕਰਮ ਚੰਦ ਨੂੰ ਨਖੇੜ ਕੇ ਵੱਖਰਾ ਕਰ ਲਿਆ।
ਬਲ ਕਰ ਗੁਰ ਨੇ ਖੜਗ ਪ੍ਰਹਾਰਾ।
ਬੜੇ ਬਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੇਗ ਦਾ ਵਾਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਬੜੇ ਜ਼ੋਰ ਨਾਲ ਮਹਾਰਾਜ ਜੀ ਨੇ ਆਪਣਾ ਤੇਗਾ ਚਲਾਇਆ।
ਕਰੀ ਸਿਪਰ ਆਗੇ ਤਿਸ ਬਾਰਾ।
ਇਹਦੇ ਅੱਗੇ ਢਾਲ ਕਰ ਲਈ ਕਰਮ ਚੰਦ ਨੇ ਆਪਣਾ ਆਪ ਬਚਾਉਣ ਵਾਸਤੇ, ਜਦੋਂ ਸਤਿਗੁਰਾਂ ਵਾਰ ਕੀਤਾ ਨਾ, ਇਹਨੇ ਆਪਣੀ ਅੱਗੇ ਢਾਲ ਕਰ ਲਈ।
ਜਬੈ ਵਾਰ ਤੇ ਅੰਗ ਬਚਾਵਾ।
ਜਦੋਂ ਇਹਨੇ ਸਤਿਗੁਰਾਂ ਦੇ ਵਾਰ ਤੋਂ ਆਪਣਾ ਅੰਗ ਬਚਾ ਲਿਆ, ਆਪਣਾ ਆਪ ਇਹਨੇ ਬਚਾ ਲਿਆ।
ਸਭ ਤੁਰੰਗ ਸਿਰ ਕਾਟ ਗਿਰਾਵਾ।
ਮਾਰਿਆ ਤਾਂ ਸਤਿਗੁਰਾਂ ਨੇ ਇਹਦੇ ਤੇ ਸੀ, ਪਰ ਇਹਦੀ ਢਾਲ ਦੇ ਨਾਲ ਖਹਿ ਕੇ ਨਾ ਵਾਰ, ਉਹ ਇਹਦੀ ਘੋੜੇ ਦੀ ਜਿਹੜੀ ਗਰਦਨ ਸੀ ਉਹਦੇ ਤੇ ਆ ਕੇ ਵੱਜਾ, ਆਪ ਬਚ ਗਿਆ ਕਰਮ ਚੰਦ। ਗੁਰੂ ਸਾਹਿਬ ਵੀ ਲੀਲਾ ਕਰ ਰਹੇ ਨੇ, ਹਾਲੇ ਮਾਰਨਗੇ ਪਰ ਤੜਫਾ ਕੇ ਮਾਰਨਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਤੇਗ ਦਾ ਵਾਰ ਜਿਹੜਾ ਨਾ, ਉਹਦੀ ਢਾਲ ਨਾਲ ਲੱਗ ਕੇ ਘੋੜੇ ਦੀ ਗਰਦਨ ਤੇ ਆ ਕੇ ਵੱਜਾ।
ਗਿਰ ਕਰ ਕਰਮ ਚੰਦ ਓਏ ਖਰੋ।
ਜਦੋਂ ਗਰਦਨ ਤੇ ਵੱਜਾ, ਘੋੜੇ ਦੀ ਗਰਦਨ ਨਾਲ ਹੀ ਲੈ ਗਈ, ਇਹਨੇ ਜ਼ੋਰ ਨਾਲ ਵਾਰ ਸੀ ਸਤਿਗੁਰਾਂ ਦਾ, ਇਹਦੀ ਢਾਲ ਤੇ ਲੱਗ ਕੇ ਘੋੜੇ ਦੀ ਧੋਣ ਤੇ ਵੱਜਾ, ਘੋੜੇ ਦੀ ਜਿਹੜੀ ਧੋਣ ਸੀ ਗਰਦਨ ਸੀ ਉਹ ਨਾਲੋਂ ਲੈ ਗਈ, ਘੋੜਾ ਡਿੱਗ ਪਿਆ, تے کرم چند بھی ڈگدا ڈگدا بچیا
رتن چند ڈگ آون کریو
بج کے رتن چند دے کول چلا گیا جتھے رتن چند کھڑا سی نا او دا وی گھوڑا ستگراں پہلا مار دتا ہے ہن کرم چند دا وی گھوڑا ماریا گیا اے دوویں کٹھے ہو کے کھلو گئے
دونوں بن یاتے ہوئے کھڑے
دوویں بنا گھوڑیاں تو پباں تے کھڑے نے گھوڑے دوواں دے مارے جا چکے نے
بکھنا باب آیو رس ترے
جب انہاں دوواں دے گھوڑے مارے گئے تے نواب بڑا غصے چ آیا عبدل خان عبدل خان بڑے غصے وچ آ کے اگے آیا
تینوں تیر چلاوت آگے
بھی اگے آ گیا تے ادھر دوویں او بھی تھلے کھلوتے تیر چلان لگ پئے ادھر عبدل خان نے بھی تیر چلانے شروع کر دتے
گر ترنگ کے بوتے لاگے
پر ستگراں دا گھوڑا اگے ہو کے تیر اپنے شریر تے چلدا رہیا ستگراں نوں کوئی تیر نہیں وجن دتا جنے تیر انہاں تیناں نے چلائے او تیر ستگراں دے گھوڑے نوں وجدے رہے تے بہت سارے تیر ستگراں دے گھوڑے نوں وجے ہن
انگ انگ بیدیو جس کیرا
گھوڑے دا انگ انگ بنیا گیا انے تیر وجے گھوڑے دے شریر تے کہ گھوڑے دا انگ انگ بنیا گیا ہے
رس تر گر نواب کو ہیرا
بڑے غصے دے نال ستگرو سچے پاتشاہ نے نواب ول ویکھیا
ہر کھپرا تن اینچ چلایو
مہاراج جی نے بڑا تکھا کھپرا تیر اس وقت اپنے چلے تے چاڑ کے چلایا
گیو بیگ تے جن ایتایو
بڑے ویگ نال بل دے نال تیر چل کے گیا تے کہندے او تیر ادا اڈ کے گیا مہاراج جی دی کمان تو جویں اڈنا سپ جاندا ہے
بچرت صوبے کو ہے پارا
گھوڑا سی جڑا عبدل خان دا او بڑی تیزی نال کھبے سجے گھوم رہیا سی بڑا پہلوان سی گھوڑا کہندے او بل دے نال گھوڑا ادھر ادھر پھردا سی
لگیو جائے تے پال مجارا
ستگراں دا چلایا ہویا او تیر عبدل خان دے گھوڑے دے متھے چ جا کے بجا اینے زور نال مہاراج جی دا تیر گیا کہ او تیر اڈ کے عبدل خان دا گھوڑا جیڑا سی او دے متھے چ جا کے بجا ہے
دڑ اونی پر گرے او ترنگ
اسی ویلے گھوڑا دڑم دے کے زمین تے ڈگ پیا جدوں گھوڑے دے متھے چ تیر بجا کتے سا رہنے سی شریر چ اسی وقت او گھوڑا زمین تے ڈگ پیا
خرو نواب سنبھارے او انگ
نواب اسی ویلے زمین تے ہو گیا زمین تے ہو کے انہیں اپنا آپ سنبھالا ادھر تینا دے گھوڑے ستگراں مار دیتے رتن چند دا کرم چند دا بھی تے عبدل خان دا بھی تینے پیراں تے آگے زمین تے کھلو کے لڑن لگے
تب تینوں کے رس بو چھائی
تینے بڑے غصے چائے بھی ساڈے تینا دے گھوڑے گرو جی نے ویکھ دیا مار دیتے نے
جہت گرو کو ہیا دے کائی
ہن ایہ چاہندے نے بھی گرو جی دا گھوڑا بھی اسی مار دئیے انہاں نے ساڈے گھوڑے مار دیتے نے تے گرو جی دا گھوڑا بھی اسی مار دئیے
جور جور تینوں سر مارے
سوچ کے نا تینا نے جور جور کے پاو چلیاں تے چاڑ چاڑ کے تیر چلائے نے بڑے جور نال
بیدے انگ ترنگم سارے
خالصا جی ایک دو تین چار پتہ نہیں کنے ک تیر ستگراں دے گھوڑے دے شریر نو جا بجے بہت سارے تیر مہاراج گرو ہرگوبند صاحب دے گھوڑے دے شریر نو ون گئے نے
سب تینوں تے چھٹ کر تیر
بہت سارے تیر انہاں تیناں تو چھٹ کے چلن لگے نے
لگے پال آ کے بڑ تیر
شریر تے تیر بجے گھوڑے نے کوئی پرواہ نہیں منی پر جدو انہاں دے تیناں دے تیر کٹھے نشانہ سیدھ کے انہاں نے چلائے او تنے تیر اکٹھے گھوڑے دے متھے وچ آ کے بجے چھویں پاتشاہ دا جڑا گھوڑا جان بھائی ہے او دے متھے وچ تنے تیر آ کے بجے
گر ترنی پر سرگ سدارا گر تر رہو پاگ جس پارا
گھوڑے دے جدوں شریر تے متھے تے تیر بجے ਉਹਦੇ ਕੋਲੋਂ ਮੱਥੇ ਵਾਲੇ ਤੀਰ ਨਹੀਂ ਸਾਰੇ ਗਏ ਉਸ ਪੀੜਾ ਨਾਲ ਘੋੜਾ ਜ਼ਮੀਨ ਤੇ ਡਿੱਗ ਪਿਆ ਔਰ ਉਹਦੇ ਪ੍ਰਾਣ ਨਿਕਲ ਗਏ ਮਰਦਿਆਂ ਸਾਰ ਸਵਰਗਪੁਰੀ ਨੂੰ ਚਲਾ ਗਿਆ ਕਹਿੰਦੇ ਉਹ ਘੋੜਾ ਵੀ ਵੱਡੇ ਭਾਗਾਂ ਵਾਲਾ ਸੀ ਜਿਹਨੂੰ ਗੁਰੂ ਘਰ ਦੀ ਸੇਵਾ ਪ੍ਰਾਪਤ ਹੋਈ ਸੀ। ਉਹ ਘੇੜ ਘੋੜੇ ਦੇ ਵੀ ਵੱਡੇ ਭਾਗ ਨੇ ਜਿਹਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਮਿਲੀ।
ਸ੍ਰੀ ਹਰ ਗੋਬਿੰਦ ਵੱਡ ਬਲ ਜੋਧਾ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜੋ ਬੜੇ ਬਲੀ ਯੋਧੇ ਹਨ,
ਵੱਧ ਕੇ ਭਾਰ ਖਰੋ ਔਰ ਕਰੋਧਾ,
ਮਹਾਰਾਜ ਜੀ ਆਪਣੇ ਪੱਬਾਂ ਭਰਨੇ ਹੋ ਗਏ। ਘੋੜੇ ਤੋਂ ਛਾਲ ਮਾਰ ਕੇ ਜਦ ਘੋੜਾ ਡਿੱਗ ਪਿਆ ਤੋ ਸਤਿਗੁਰੂ ਜੀ ਉਸ ਵੇਲੇ ਪੱਬਾਂ ਭਰਨੇ ਆਪਣੇ ਚਰਨਾਂ ਤੇ ਆਣ ਖਲੋਤੇ ਹਨ।
ਮਨੋ ਦਾਏ ਬੇ ਜਗਤ ਅਸ਼ੇਕ,
ਮਨੋ ਸਾਰੇ ਜਗਤ ਨੂੰ ਸਾੜਨ ਵਾਸਤੇ
ਬਨਿਓ ਰੁਦਰ ਕੋ ਰੁਦਰੇ ਬੇਖ,
ਮਨੋ ਰੁਦਰ ਦਾ ਭਿਆਨਕ ਰੂਪ ਬਣ ਗਿਆ ਹੈ। ਏਡਾ ਮਹਾਰਾਜ ਜੀ ਨੇ ਵੀਰ ਅਸੀਂ ਰੂਪ ਧਾਰਿਆ ਮਾਨੋ ਜਿਵੇਂ ਹੁਣ ਸਾਰੇ ਜਗਤ ਨੂੰ ਜਲਾ ਕੇ ਰੱਖ ਦੇਣਗੇ।
ਵਿਧੀ ਚੰਦ ਆਦਿਕ ਪੱਟ ਪਾਰੇ,
ਖਾਲਸਾ ਜੀ ਜਦੋਂ ਇਹ ਜੰਗ ਹੋ ਰਿਹਾ ਸੀ ਉਸ ਵੇਲੇ ਜਿਹੜੇ ਭਾਈ ਵਿਧੀ ਚੰਦ ਵਰਗੇ ਸੂਰਮੇ ਸਨ,
ਲਰਤ ਤੁਰਕ ਕੁਚੀ ਅੰਤਰ ਤਾਰੇ,
ਥੋੜੀ ਦੂਰੀ ਤੇ ਤੁਰਕਾਂ ਨਾਲ ਲੜ ਰਹੇ ਸੀ। ਇਧਰ ਸਤਿਗੁਰੂ ਜੀ ਇਕੱਲੇ ਰਹਿ ਗਏ ਸੀ, ਇਹ ਤਿੰਨ ਸੀ ਗੁਰੂ ਸਾਹਿਬ ਇਕੱਲੇ, ਬਾਕੀ ਜਿਹੜੇ ਹੋਰ ਸਿੱਖ ਸੀ ਭਾਈ ਵਿਧੀ ਚੰਦ ਵਰਗੇ ਉਹ ਦੂਜੇ ਪਾਸੇ ਲੜ ਰਹੇ ਸਨ, ਥੋੜਾ ਜਿਹਾ ਸਤਿਗੁਰਾਂ ਤੋਂ ਫਰਕ ਪਾ ਕੇ ਤੁਰਕਾਂ ਨਾਲ ਲੜ ਰਹੇ ਸੀ।
ਲਖਿਓ ਨਾ ਗੁਰ ਕੋਇਆ ਮਰ ਗਏ,
ਉਹਨਾਂ ਨੂੰ ਨਹੀਂ ਪਤਾ ਲੱਗਾ ਕਿ ਸਤਿਗੁਰਾਂ ਦਾ ਘੋੜਾ ਮਾਰਿਆ ਗਿਆ। ਭਾਈ ਵਿਧੀ ਚੰਦ ਹੋਣਾ ਨੂੰ ਇਹ ਨਹੀਂ ਪਤਾ ਲੱਗਾ ਕਿਉਂਕਿ ਉਹ ਥੋੜੇ ਜਿਹੇ ਫਰਕ ਨਾਲ ਲੜ ਰਹੇ ਸੀ, ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਸਤਿਗੁਰਾਂ ਦਾ ਘੋੜਾ ਮਾਰਿਆ ਗਿਆ।
ਰੁਕੇ ਤਿਸੀ ਦਿਸ਼ ਰਣ ਬੋ ਕੀਓ,
ਉਸੇ ਪਾਸੇ ਰੁਕੇ ਹੋਏ ਸਨ ਜੰਗ ਦੇ ਮੈਦਾਨ ਚ ਤੁਰਕਾਂ ਦਾ, ਕਿਉਂਕਿ ਬੜਾ ਗਹਿ ਗਹਿ ਜੰਗ ਹੋ ਰਿਹਾ ਸੀ, ਉਹ ਤੁਰਕਾਂ ਨਾਲ ਹੀ ਲੋਹਾ ਲੈਂਦੇ ਉਧਰ ਹੀ ਰੁੱਝੇ ਹੋਏ ਸਨ।
ਕੁਛ ਸਿਮਰ ਜਗ ਪਸਰਨ ਲਾਗਿਓ,
ਉਧਰ ਥੋੜਾ ਥੋੜਾ ਹਨੇਰਾ ਵੀ ਪੈਣਾ ਸ਼ੁਰੂ ਹੋ ਗਿਆ, ਸਾਰਾ ਦਿਨ ਹੋ ਗਿਆ ਜੰਗ ਲੜਦਿਆਂ ਤੇ ਥੋੜਾ ਥੋੜਾ ਹਨੇਰਾ ਸਿਮਰ ਉਹ ਪਸਰਨ ਲੱਗਾ ਹੈ।
ਅਤੇ ਉਹ ਸੂਰ ਸੂਰਨ ਰਿਸ ਜਾਗਿਓ,
ਔਰ ਉਸ ਵਕਤ ਸੂਰਮਿਆਂ ਦੇ ਮਨ ਦੇ ਵਿੱਚ ਵੀ ਰਿਸ ਜਾਗਿਆ, ਸੂਰਮਿਆਂ ਦੇ ਅੰਦਰ ਵੀ ਵੀਰ ਰਸ ਜਾਗਿਆ ਹੋਇਆ।
ਉਤ ਨਵਾਬ ਜੁੱਤ ਚਾਹਿਤ ਸਾਰੇ,
ਸੂਰਜ ਛੁਪ ਗਿਆ ਉਧਰ ਨਵਾਬ ਦੇ ਸਮੇਤ ਜਿੰਨੇ ਨਵਾਬ ਦੇ ਸਿਪਾਹੀ ਲੜ ਰਹੇ ਨੇ ਉਹ ਸਾਰੇ ਚਾਹੁੰਦੇ ਹਨ
ਨਿਸਤੇ ਪ੍ਰਥਮ ਲੈ ਗੁਰ ਮਾਰੇ,
ਨਵਾਬ ਚਾਹੁੰਦਾ ਕਿ ਰਾਤ ਹੋਣ ਤੋਂ ਪਹਿਲਾਂ ਪਹਿਲਾਂ ਗੁਰੂ ਜੀ ਨੂੰ ਮਾਰ ਲਈਏ, ਕਿਉਂਕਿ ਹਨੇਰਾ ਪੈ ਚੱਲਿਆ ਸੀ, ਥੋੜਾ ਥੋੜਾ ਦਿਨ ਰਹਿ ਚੁੱਕਾ ਹੈ। ਉਹ ਸੋਚਦਾ ਨਵਾਬ ਕਿ ਰਾਤ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਗੁਰੂ ਜੀ ਨੂੰ ਮਾਰ ਲਵਾਂ।
ਕਿਤ ਸਤ ਗੁਰ ਔਰ ਇਹ ਅਭਿਲਾਸ਼ਾ,
ਉਹੀ ਅਭਿਲਾਖਾ ਇਧਰ ਗੁਰੂ ਹਰਗੋਬਿੰਦ ਸਾਹਿਬ ਦੇ ਮਨ ਵਿਚ ਵੀ ਹੈ, ਜਿਹੜੀ ਨਵਾਬ ਦੇ ਮਨ ਚ ਇੱਛਾ ਵੀ ਮੈਂ ਰਾਤ ਹੋਣ ਤੋਂ ਪਹਿਲਾਂ ਮਾਰ ਲਵਾਂ, ਉਹੀ ਇੱਛਾ ਇਧਰ ਗੁਰੂ ਹਰਗੋਬਿੰਦ ਸਾਹਿਬ ਦੇ ਮਨ ਵਿਚ ਹੈ।
ਪ੍ਰਥਮ ਤਿਮਰ ਤੇ ਰਿਪਨ ਬਿਨਾਸ਼ਾ,
ਮਹਾਰਾਜ ਵੀ ਇਹੀ ਚਾਹੁੰਦੇ ਨੇ ਕਿ ਹਨੇਰਾ ਪੈਣ ਤੋਂ ਪਹਿਲਾਂ ਪਹਿਲਾਂ ਤੁਰਕਾਂ ਦਾ ਵਿਨਾਸ਼ ਕਰ ਦਈਏ, ਇਹਨਾਂ ਸਾਰੇ ਤੁਰਕਾਂ ਨੂੰ ਮਾਰ ਕੇ ਸਫਾ ਮਿਟਾ ਦਈਏ।
ਹੱਥ ਕੈ ਸ਼ਤਰੂ ਚਿੰਤ ਕੋ ਖੋਏ,
ਦੁਸ਼ਮਣਾਂ ਨੂੰ ਮਾਰ ਕੇ ਸਾਰੀ ਚਿੰਤਾ ਫਿਕਰ ਮਿਟਾ ਕੇ,
ਰੈਣ ਬਿਖੈ ਸੁਖ ਸੋ ਪੁਨ ਸੋਏ,
ਰਾਤ ਨੂੰ ਸੁਖ ਨਾਲ ਆਰਾਮ ਕਰਾਂਗੇ। ਫੁਰਨਾ ਗੁਰੂ ਹਰਗੋਬਿੰਦ ਸਾਹਿਬ ਦਾ ਵੀ ਹੈ, ਪਰ ਪੂਰਾ ਫੁਰਨਾ ਛੇਵੇਂ ਪਾਤਸ਼ਾਹ ਦਾ ਹੀ ਹੋਣਾ ਹੈ, ਸੰਕਲਪ ਤਾਂ ਗੁਰੂ ਦਾ ਹੀ ਪੂਰਾ ਹੋਣਾ ਨਾ। ਨਵਾਬ ਨੇ ਵੀ ਸੰਕਲਪ ਇਹੀ ਕੀਤਾ, ਪਰ ਮਹਾਰਾਜ ਜੀ ਵੀ ਇਧਰ ਇਹੀ ਸੰਕਲਪ ਕਰਦੇ ਨੇ ਵੀ ਰਾਤ ਹੋਣ ਤੋਂ ਪਹਿਲਾਂ ਤੁਰਕਾਂ ਦਾ ਵਿਨਾਸ਼ ਕਰ ਦਈਏ, ਔਰ ਰਾਤ ਨੂੰ ਫਿਰ ਆਰਾਮ ਨਾਲ ਸੁਖ ਲਵਾਂਗੇ, ਅੰਮ੍ਰਿਤ ਵੇਲੇ ਉੱਠ ਕੇ ਕੱਲ ਬਾਣੀ ਪੜਾਂਗੇ।
ਦੋਹਨ ਕੀ ਸੈਨਾ ਉਤ ਲੜੈ,
ਮਹਾਰਾਜ ਜੀ ਦੀ ਸੈਨਾ ਤੇ ਨਵਾਬ ਅਬਦੁਲ ਖਾਨ ਦੀ ਸੈਨਾ, ਦੋਵਾਂ ਪਾਸਿਆਂ ਦੀਆਂ ਫੌਜਾਂ ਉਹ ਆਪਸ ਵਿਚ ਲੜ ਰਹੀਆਂ ਹਨ।
ਸ਼ਸਤਰ ਪ੍ਰਹਾਰਤ ਮਾਰਤ ਮਰੇ,
ਸ਼ਸਤਰਾਂ ਦੇ ਪ੍ਰਹਾਰ ਕਰਕੇ ਮਾਰਦੇ ਨੇ ਔਰ ਮਰਦੇ ਨੇ ਰਣ ਭੂਮੀ ਦੇ ਵਿਚ।
ਇਤ ਸੈਨਾ ਕੇ ਮੁਖ ਸਰਦਾਰ,
ਇਧਰ ਜਿਹੜੇ ਫੌਜਾਂ ਦੇ ਮੁਖੀ ਸਰਦਾਰ ਹਨ, ਉਹਨਾਂ ਦੇ ਵਿਚ ਬੜਾ ਬਿਕਰਾਲ ਭਿਆਨਕ ਜੰਗ ਮਚਿਆ ਹੋਇਆ, ਬੜੀ ਭਿਆਨਕ ਜੰਗ ਛਿੜੀ ਹੋਈ ਹੈ। ਜਿਹੜੇ ਸੈਨਾ ਦੇ ਮੁਖੀ ਸਰਦਾਰ ਨੇ ਦੋਵਾਂ ਪਾਸਿਓਂ, ਇਧਰੋਂ ਭਾਈ ਵਿਧੀ ਚੰਦ ਜੀ ਵਰਗੇ اس طرح کہندے سورمے دوہاں پاسیوں جوج رہے نے
سب تینوں نے ردے بیچارے
اتنے جڑے تینے پباں تے کھلوتے نے عبدل خان رتن چاند تے کرم چاند نہ تینا نے اس ویلے بیچار کیتی
ملے آپس میں باقی اچارے
آپس وچ مل کے ایک دوجے نال گلاں کردے تینے جنے آپس وچ گلاں کردے ایک دوجے نوں کہندے نے
کرنی بلم نہ آچی ہمیں
کہندے ہن آپاں نوں دیری نہیں کرنی چاہیدی گرو دے سورمیاں دا دھیان دوجے پاسے لگا گرو کلا کھڑا اپنے سامنے کہندا ہن آپاں نوں دیری نہیں کرنی چاہیدی
گور ایک ہم تینوں اے سمے
گرو کلا کھڑا تے آپا تین جنے آپا تینے بھی بلی ہاں بلوان گرو کلا کلا تا کلا ہی ہوندا نا گرو کلا کھڑا تے آپا تین جنے اس سمے
کرو نیر کو کھڑگ پرہارو
نیڑے ہو وہ تے نیڑے ہو کے گرو دے تیگ دے نالے دے تے وار کریے اپاں تیگ دے نال کرپان دے نالے دے تے وار کریے
گر کے انگ ترت کٹ ڈارو
چیتی کرو تینے رل کے حملہ کریے کرپان دا اور کرپان دا تیگ دا حملہ کر کے گرو دے انگ بڑ سٹو کٹ سٹو
ناہت کیر گو گر جیوت
تے جے مارنا نہیں تا گرو نو جیو دے نو تینا پاسے اپا تین جنے چارے پاسے گرو نو کیرا پا کے پھڑ لئیے
تب مراد پورن تم تھیوت
پھر تو آٹی مراد پوری ہوئے گی پھر تو آٹے من دی اچھا پوری ہوئے گی
رتن چاند تے سنئی مکان
ایتا اے گل رتن چاند نے کہی کہندا پھر نواب صاحب تو آٹی اچھا تاں پوری ہوئے گی جی اپا تین نے عملہ کر دیئے ہن گرو نو جاتا مار دیئے تے جہاں چارے پاسے گھیرا پا کے اپا تین جنے گرو کلا پھڑ لئیے انہاں نوں کہنا تا تیرے من دی اچھا پوری ہوئے گی
گمنے صوبہ بن ساودھان
صوبے نے جدوں ایک گل سنی عبدل خان نے ساودھان ہو کر کے اگے ودیا
دونوں خطری لے نج ساتھ
یہ دونوں خطری بھی نے اپنے نال لے نے رتن چاند تے کرم چاند نو بھی نال لے
پائے اگر گئے ٹالنے ہاتھ
ہتھاں وچ ٹالاں پھڑیاں تیگاں پھڑیاں ہوئیاں بڑی بہادری دے نال بڑی دلیری دے نال ستگراں دے سامنے آئے ہن
نکٹے آن گر کو بنگارے
کول آ کے نہ تینا نے گرو ہرگوبند صاحب نو بنگاریا چھویں پاتشاہ جی مہاراج جی نو بنگاریا کرم چند رتن چند نے
تے بو لشکر ترکن ماریو
بنگاریا ستگراں نو آ کے بنگاردیاں کہندے تسیں ساڈا ترکاں دا بڑا بڑا لشکر مار دتا ہے ساڈے ہزاراں سپاہی جنگ دے میدان چ تسی مار دتے ہن
پرتھم چھنائے باج کو آنا
پہلا تسی بادشاہ دے نال جنگ کیتا ہے بادشاہ دا ایڈا قیمتی بلائتی باج سی او باج تسی بادشاہ کولوں کھو کے لے آئے ہو
نہیں شاتے ڈر اور مانا
اور بادشاہ تو تسی رنچک پر بھی ڈر نہیں منیا بادشاہ دا تھوڑا جنہ بھی ڈر تسی اپنے من چ نہیں منیا
اب پی نرپے کارج کینا
ہن بھی تسی نرپے ہو کے کم کر رہے ہو ہن بھی تسی نرپے ہو کے آ جنگ کر رہے ہو
کرے ہو جد کچھ بل نے کینا
تسی آ کے جنگ کرنا شروع کر دتا ساڈا بل نہیں جانیا تسی اے نہیں ویکھیا بھی ساڈی حکومت ہے ہندوستان وچ ساڈا سکہ چلدا ساڈا راج چلدا ہے
کنے سو پٹ کے پران بدارے
تسی ساڈے کنے سورمیاں دے پران کڈ دتے نے ساڈے کنے چونویں سپاہی جنگ دے میدان چ جڑے چنگے چنگے جرنیل سن چنگے چنگے پٹھان گلجے سن او تسی رن بھومی چ مار دتے نے
اب آیو ہے اگر ہمارے
ہن آیا تو ساڈے سامنے ہن تو ساڈے سامنے آن کھلوتا ہے
لے سب کو پلٹا تو مار
ہن اسی تینوں مار کے نہ ساریاں گلاں دا بدلہ لواں گے ہن تینوں مار کے ان ساری گلا بدلا اسی تیرے کو لوا گے
سب سپ دیں گے لات پسار
تین مار کے بدلا لے کے پھر لتا پسار کے آرام نال اسی سوما گے ادو تک سو خرچی بھی نہیں لیندے پھر تانوں مار کے تائیں اسی لتا پسار کے سکھ نال سوا گے
سن کر بولے ستگور ساچے
سچے پاتشاہ گرو ہرگوبند صاحب جی مہاراج جی سن کے بولے
ارے موڑ کیا کہمت کاچے
مہاراج جی کہندے ہو مورخ کچی مت والے ہو کی کہہ رہے ہو کی بول رہے ہو تسی اپنے منہ تو آ سنبھال کے منہ بولو
پرتھم مارے تین پلٹا لیت
جڑے پہلا تواڈے مر گئے نے انہاں مریا ہویاں دا تسی بدلہ لینا چاہندے ہو
اب توں مر جے ہیں رن کھیت
جڑے پہلا مرے نے او دا بدلہ توں لینا چاہنا ہے تے ہن جے توں جنگ دے میدان دے وچ ماریا گیا
کو پلٹا لے ہیں پن تیرے
عبدل خان تیرا بدلہ کون لے گا پتر تا تیرے اسی پہلا مار دتے نے انہاں نو اسی مار مکایا انہاں دا بدلہ توں لینا چاہنا جے تینوں مار دتا ہنے اسی جنگ دے وچ تے تیرا بدلہ کون لے گا تیرے تو بعد پھر کون آئے گا ساڈے نال لڑن واسطے
دوے سوت سو مروائے اگیرے
دو پتر پہلا اپنے جنگ دے میدان تے بنا کارن تو ناحق مروا بیٹھا ہے
جس مگ میں اگلے چل گئے
جڑے رستے تیرے پہلے پتر جا تیرے ہور جڑے سنبندی جا تیرے پٹھان چل کے گئے نے
سونے بند پیو پرگٹے
مہاراج جی کہندے جڑے رستے اسی تیرے پہلا رشتے دار پتر بھیجے نے نا وہ رستہ ہالے بند نہیں ہویا جے کھلا ہے ادھر ہی تینوں بھیجنا اسی پاسے تینوں ٹورنا ہالے جنگ ہو رہا سی مہاراج جی کہندے وہ کیڑا راہ بند ہو گیا جڑا رستے اسی تہاڈے پہلا بھیجے نے وہ رستہ ہالے بند نہیں ہو رہا
ترکن جرا اکھیرن ہار
مہاراج جی کہندے اسی ترکاں دیاں جڑا پٹن والے ہاں عبدل خان ویکھ لے دھیان نال ساڈے وال اسی ترکاں دیاں جڑا پٹن والے ہاں
مجھ کو جانو بلی ادار
ترکاں دیاں جڑا پٹن والا مینوں بلی سمجھ لو مینوں ادار بلی بلوان سورما جان لو
تم تینوں میں ایکل کھڑو
تسی تنے ہو عبدل خان تسی تین جنے ہو سامنے تے میں تواڈے سامنے اکلا کھڑا ہاں
لڑو مرو کچھ تراس نہ کرو
آؤ لڑو ساڈے نال لڑ کے مرو تانوں پے رکھن دی ڈر رکھن دی لوڑ نہیں جے ساڈے نال لڑنا تے ڈر کڈ کے لڑو
اب اے جد مول اپجایو
ہن جد دا مول اپجایا جد دی جڑی جڑ ہے او پیدا ہوئی ہے
سنے سنے جگ میں ود جایو
مہاراج جی کہندے اسی تا حالے جنگ جد دا مول پیدا کیتا بیج بیجے ہے حالے آن والے سمے چ پودا جد دا پیدا ہوئے گا آن والے سمے چ ساڈے آن والے جڑے ساڈے وارث نے او بڑا جنگ لڑن گے ہالے تا بیج بیجے ہے ہالے تا شروعات کیتی ہے ہالے تا اے پودا بنے گا
ہمارے سکھ سدا بل سنگ
ساڈے سکھ جڑے نے او سدا بل دے نال
ترکن ساتھ کریں بڑ جنگ
او ترکاں دے نال بڑا جنگ یدھ کردے رہن گے آن والے سمے وچ ساڈے سکھ جنگ یدھ کردے رہن گے تدے تا رتن سنگھ پنگو نے لکھیا خالصے واسطے جات گوت سنگن کی دنگا دنگا ان ستگر تے منگا کہندے انہاں دی جات گوت ہے ہی جنگ یدھ کرنا گرو ہرگوبند صاحب کہندے آن والے سمے وچ ساڈے سکھ جنگ یدھ مچاؤن گے
چھینے راج تیج ہم سارے کہاں باج کی بات ہی اچارے
مہاراج جی کہندے نواب ਅਸੀਂ ਤਾਂ ਆਉਣ ਵਾਲੇ ਸਮੇਂ ਚ ਤੁਹਾਡਾ ਰਾਜ ਤਾਜ ਵੀ ਖੋਹ ਲੈਣਾ। ਇਹ ਕੱਲੇ ਬਾਜ ਦੀ ਕੀ ਗੱਲ ਕਰਦਾ, ਅੱਜ ਤਾਂ ਬਾਜ ਹੀ ਖੋਹਿਆ। ਹਲੇ ਆਉਣ ਵਾਲੇ ਸਮੇਂ ਵਿਚ ਅਸੀਂ ਤੁਹਾਡਾ ਰਾਜ ਵੀ ਖੋਹ ਲੈਣਾ, ਤੁਹਾਡਾ ਤਾਜ ਵੀ ਖੋਹ ਲੈਣਾ ਹੈ।
ਅਬਦੁਲ ਖਾਨ ਦਿਖਾਵਨ ਹੇਤ,
ਗੁਰੂ ਹਰਗੋਬਿੰਦ ਸਾਹਿਬ ਨੇ ਏਦਾਂ ਬਚਨ ਕਹੇ। ਇਧਰ ਅਬਦੁਲ ਖਾਨ ਦੇ ਨਾਲ ਖੜੇ ਸੀ ਰਤਨ ਚੰਦ ਤੇ ਕਰਮ ਚੰਦ, ਤੇ ਅਬਦੁਲ ਖਾਨ ਨੂੰ ਵਿਖਾਉਣ ਵਾਸਤੇ ਵੀ ਅਸੀਂ ਵੀ ਬੜੇ ਦਲੇਰ ਹਾਂ। ਅਬਦੁਲ ਖਾਨ ਨੂੰ ਨਵਾਬ ਨੂੰ ਵਿਖਾਉਣ ਵਾਸਤੇ
ਕਰਮ ਚੰਦ ਹੋਏ ਸਨਮੁਖ ਖੇਤ,
ਕਰਮ ਚੰਦ ਨੇ ਢਾਲ ਤੇਗ ਫੜੀ ਤੇ ਛੇਵੇਂ ਪਾਤਸ਼ਾਹ ਦੇ ਸਾਹਮਣੇ ਆ ਗਿਆ। ਅਬਦੁਲ ਖਾਨ ਨੂੰ ਵਿਖਾਉਣ ਵਾਸਤੇ ਵੀ ਮੈਂ ਵੀ ਸੂਰਮਾ, ਵੇਖ ਤੇਰੇ ਪਿੱਛੇ ਮੈਂ ਵੀ ਲੜਨ ਲੱਗਾ। ਕਹਿੰਦੇ ਕਰਮ ਚੰਦ ਨੇ ਉਸ ਵੇਲੇ ਢਾਲ ਕਿਰਪਾਨ ਫੜੀ ਤੇ ਅੱਗੇ ਆ ਗਿਆ।
ਢਾਲ ਫੜਗ ਦੋਨੋ ਕਰ ਤਾਰੇ,
ਖੱਬੇ ਹੱਥ ਚ ਢਾਲ ਤੇ ਸੱਜੇ ਚ ਤੇਗ ਫੜੀ ਕਰਮ ਚੰਦ ਅੱਗੇ ਆਇਆ।
ਹਾਂਦ ਚਰਨ ਸੋ ਗੁਰ ਲਲਕਾਰੇ,
ਅੱਗੇ ਵੱਧਦਾ ਹੋਇਆ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕੋਲ ਆਇਆ ਤੇ ਸਤਿਗੁਰਾਂ ਨੂੰ ਲਲਕਾਰਨ ਲੱਗਾ।
ਬਨ ਸੁਚੇਤ ਅਬ ਮੈਂ ਤੁਝ ਮਾਰੋ,
ਸਤਿਗੁਰਾਂ ਨੂੰ ਲਲਕਾਰ ਕੇ ਕਹਿੰਦਾ ਸਾਵਧਾਨ ਹੋ ਜਾਓ ਗੁਰੂ ਜੀ, ਕਿਉਂਕਿ ਹੁਣ ਮੈਂ ਤੁਹਾਨੂੰ ਮਾਰਨਾ ਹੈ।
ਪਿਤ ਹੱਥ ਕੋ ਰਿਣ ਸਕਲੇ ਉਤਾਰੋ,
ਕਿਉਂਕਿ ਮੇਰੇ ਬਾਪ ਨੂੰ ਤੁਸੀਂ ਮਾਰਿਆ ਸੀ, ਉਹਦਾ ਕਰਜ਼ਾ ਮੇਰੇ ਸਿਰ ਦੇ ਉੱਤੇ ਹੈ, ਉਹ ਕਰਜ਼ਾ ਅੱਜ ਮੈਂ ਤੁਹਾਨੂੰ ਮਾਰ ਕੇ ਲਾਵਾਂਗਾ।
ਚੰਦੂ ਕੋ ਸੁਤਮੋ ਕੋ ਜਾਨ,
ਮੈਨੂੰ ਪਛਾਣਿਆ, ਮੈਂ ਚੰਦੂ ਦਾ ਲੜਕਾ ਹਾਂ, ਮੈਂ ਚੰਦੂ ਦਾ ਪੁੱਤਰ ਹਾਂ।
ਪਿਤ ਪਲਟੇ ਹਿਤ ਤੁਮ ਕੀਏ ਹਾਨ,
ਤੁਸੀਂ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਮੇਰੇ ਪਿਓ ਨੂੰ ਮਾਰਿਆ ਸੀ। ਤੁਸੀਂ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਗੁਰੂ ਅਰਜਨ ਸਾਹਿਬ ਦਾ ਮੇਰੇ ਪਿਤਾ ਚੰਦੂ ਨੂੰ ਮਾਰਿਆ ਸੀ।
ਤੈਸੀ ਬਣੀ ਬਾਤ ਮੋਏ ਆਏ,
ਹੁਣ ਮੈਂ ਆਪਣੇ ਬਾਪ ਦੀ ਮੌਤ ਦਾ ਬਦਲਾ ਲੈਣ ਵਾਸਤੇ ਤੁਹਾਨੂੰ ਮਾਰਾਂਗਾ। ਉਹੀ ਵਿਧੀ ਹੁਣ ਬਣ ਗਈ ਹੈ, ਉਹੀ ਮਰਿਆਦਾ ਬਣ ਗਈ ਹੈ।
ਐਸੋ ਸਮੋ ਨਹੀਂ ਕਬ ਪਾਏ,
ਇਹੋ ਜਿਹਾ ਸਮਾਂ ਹੁਣ ਮੈਨੂੰ ਕਦੇ ਨਹੀਂ ਮਿਲ ਸਕਣਾ।
ਕਰਤ ਪ੍ਰਤੀਖਣ ਪ੍ਰਾਪਤ ਹੋਵਾ,
ਮੈਂ ਤਾਂ ਉਡੀਕਦਾ ਸੀ, ਅੱਜ ਮੈਨੂੰ ਇਹ ਸਮਾਂ ਮਿਲਿਆ ਤੁਹਾਡੇ ਸਾਹਮਣੇ ਖਲੋ ਕੇ ਲੜਨ ਦਾ।
ਹਿਮ ਕੈ ਉਛਰਤ ਕੋ ਗੁਰ ਜੋਆ,
ਇਹ ਤਾਂ ਉਛਲਦਾ ਜਿਹਾ ਹੋਇਆ ਨਾ, ਪੈਂਤਰੇ ਦੇ ਉੱਤੇ ਨੱਚਦਾ ਜਿਹਾ ਹੋਇਆ, ਸਤਿਗੁਰਾਂ ਦੇ ਵੱਲ ਵਧਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੀ ਪਾਤਸ਼ਾਹ ਵੀ ਇਹਨੂੰ ਨਚਾ ਰਹੇ ਨੇ, ਬਾਂਦਰ ਦੇ ਸਮਾਨ ਮਹਾਰਾਜ ਛੇਵੇਂ ਪਾਤਸ਼ਾਹ ਲੀਲਾ ਕਰ ਰਹੇ ਨੇ। ਉਸ ਵਕਤ ਜਿਵੇਂ ਕਰਮ ਚੰਦ ਦੇ ਨਾਲ ਲੜਾਈ ਕਰਕੇ ਅਬਦੁਲ ਖਾਨ ਤੇ ਰਤਨ ਚੰਦ ਨੂੰ ਸਤਿਗੁਰਾਂ ਨੇ ਮਾਰਿਆ ਔਰ ਜੰਗ ਫਤਿਹ ਕੀਤੀ ਹੈ, ਉਹ ਕਥਾ ਆਪ ਦੇ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।